ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਨੁੱਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਯਤਨ ਕਰੈ ਮਨੁੱਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਣਤ ਦੂਰ ਤੁਮੈ ਪ੍ਰਭ ਨੇਰੈ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰੈ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੈ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੁਭਾਗ ਪ੍ਰਾਪਤ ਹੋਇਆ ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਬਣੀ ਹੋਈ ਮਰਿਆਦਾ ਅਨੁਸਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕੇ ਰਲ ਮਿਲ ਕੇ ਕਰਨ ਦਾ ਸੁਭਾਗ ਬਖਸ਼ਿਸ਼ ਹੋਇਆ। ਆਪ ਜੀ ਨੇ ਹੁਣੇ ਹੀ ਮੁਬਾਰਕ ਹੁਕਮਨਾਮਾ ਸਰਵਣ ਕੀਤਾ। ਅੱਜ ਦਾ ਇਹ ਮੁਬਾਰਕ ਹੁਕਮਨਾਮਾ ਤਨਾਸਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 680 ਤੇ ਸਵਾਇਮਾਨ ਹੈ। ਇਸ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਕਹਿੰਦੇ ਨੇ ਜੋ ਰਹਾਉ ਦੀਆਂ ਪੰਕਤੀਆਂ ਨੇ ਉਸ ਅੰਦਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖ ਉਸ ਪਰਿਪੂਰਨ ਪਰਮਾਤਮਾ ਨੂੰ ਦੂਰ ਸਮਝਦਾ, ਪਰ ਉਹ ਪਰਮਾਤਮਾ ਤੇਰੇ ਬਹੁਤ ਨੇੜੇ ਹੈ। ਔਰ ਇਹੀ ਕਾਰਨ ਹੈ ਕਿ ਮਨੁੱਖ ਸੰਸਾਰ ਵਿੱਚ ਗਲਤ ਕਰਮ ਕਰਦਾ, ਧੋਖਾ ਕਰਦਾ। ਕਿਉਂ? ਉਹਦੇ ਪਿੱਛੇ ਕਾਰਨ ਇੱਕੋ ਹੀ ਹੈ ਕਿ ਮਾਇਆ ਨੇ ਇਸ ਨੂੰ ਪ੍ਰਭਾਵਿਤ ਕਰਕੇ ਇਹ ਗੱਲ ਸਮਝਾ ਦਿੱਤੀ ਕਿ ਪਰਮਾਤਮਾ ਤੇਰੇ ਤੋਂ ਬਹੁਤ ਦੂਰ ਹੈ। ਜੇ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਉਹ ਮਾਲਕ ਮੇਰੇ ਕੀਤੇ ਹੋਏ ਕਰਮਾਂ ਨੂੰ ਵੇਖ ਰਿਹਾ, ਤੇ ਕਦੇ ਵੀ ਕੋਈ ਐਸੀ ਹਿੰਮਤ ਨਾ ਕਰੇ। ਪਰ ਅਗਿਆਨਤਾ ਵਸ ਹੋ ਕੇ ਮਨੁੱਖ ਦੇ ਅੰਦਰ ਇਹ ਗੱਲ ਘਰ ਕਰ ਗਈ ਕਿ ਪਰਮਾਤਮਾ ਕਿਹੜਾ ਵੇਖ ਰਿਹਾ। ਇੱਥੋਂ ਤੱਕ ਕਿ ਮਾਇਆ ਨੇ ਇੰਨਾ ਕੁ ਪ੍ਰਭਾਵ ਪਾ ਦਿੱਤਾ ਕਿ ਉਸ ਪਰਮੇਸ਼ਰ ਦੀ ਹੋਂਦ ਤੋਂ ਵੀ ਇਹ ਸ਼ੱਕੀ ਹੋ ਗਿਆ, ਇਨਕਾਰੀ ਹੋ ਗਿਆ। ਔਰ ਇਹੀ ਕਾਰਨ ਹੈ ਕਿ ਕਈ ਵਾਰੀ ਕੋਈ ਮਨੁੱਖ ਇਹ ਆਖਦਾ ਕਿ ਪਿਆਰਿਆ ਤੂੰ ਚੰਗੇ ਕਰਮ ਕਰ, ਤੇ ਮਨੁੱਖ ਮਨ ਤੋਂ ਪ੍ਰਭਾਵਿਤ ਹੋ ਕੇ ਕਹਿੰਦਾ ਇਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ। ਕਹਿੰਦੇ ਨੇ ਇਹ ਜੱਗ ਇੱਥੇ ਜੋ ਖਾ ਪੀ ਕੇ ਚਲੇ ਜਾਣਾ ਬਸ ਉਹ ਹੀ ਲਾਹੇਦਾ, ਅੱਗੇ ਤੇ ਕਿਸੇ ਨੇ ਵੇਖਿਆ ਹੀ ਕੁਝ ਨਹੀਂ। ਕਿਉਂਕਿ ਮਨ ਤੇ ਮਾਇਆ ਦਾ ਪ੍ਰਭਾਵ ਹੈ। ਤੇ ਸੱਚ ਜਾਣਿਓ ਮੇਰੇ ਸਾਹਿਬ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਪਾਤਸ਼ਾਹ ਜੀ ਕਹਿੰਦੇ ਨੇ ਮਨ ਕਾ ਕਹਿਆ ਮਨਸਾ ਕਰੇ। ਮਨਸਾ ਕਹਿੰਦੇ ਨੇ ਬੁੱਧ ਨੂੰ, ਜਿਹੜੇ ਪਹਿਲਾਂ ਮਾਸਟਰ ਪੜ੍ਹਾਉਂਦੇ ਸਨ ਨਾ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਸੀ ਮੁਨਸ਼ੀ, ਮੁਨੀਸ਼ਾ, ਮਨੀਸ਼ਾ ਤੋਂ ਬਣਿਆ ਮਨਸਾ, ਬੁੱਧੀਮਾਨ ਮੁਨਸ਼ੀ। ਤੋ ਸਾਹਿਬ ਜੀ ਕਹਿੰਦੇ ਨੇ ਜਦੋਂ ਮਨ ਦੇ ਪਿੱਛੇ ਬੁੱਧ ਲੱਗ ਕੇ ਤੁਰ ਪਈ, ਚਾਹੀਦਾ ਤਾਂ ਇਹ ਸੀ ਨਾ ਕਿ ਬੁੱਧ ਦੇ ਪਿੱਛੇ ਮਨ ਲੱਗਦਾ ਤੇ ਗੱਲ ਬਣ ਜਾਂਦੀ, ਪਰ ਮਨ ਏ ਸ਼ੈਤਾਨ ਤੇ ਮਨ ਦੇ ਪਿੱਛੇ ਲੱਗ ਗਈ ਬੁੱਧ। ਕਬੀਰ ਸਾਹਿਬ ਨੇ ਇਸੇ ਕਰਕੇ ਕਿਹਾ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੂੰਘੈ ਨਿਤ ਭੇਡ। ਗੱਲ ਜਿਹੜੀ ਉਲਟੀ ਹੋ ਗਈ। ਤੇ ਜਦੋਂ ਇਹ ਮਨ ਅੱਗੇ ਤੁਰਦਾ, ਬੁੱਧ ਪਿੱਛੇ ਤੁਰਦੀ ਹੈ ਨਾ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਮਨ ਕਾ ਕਹਿਆ ਮਨਸਾ ਕਰੈ, ਇਹ ਮਨ ਪੁੰਨ ਪਾਪ ਉਚਰੈ। ਕਹਿੰਦੇ ਨੇ ਇਹ ਫਿਰ ਪਾਪ ਨੂੰ ਵੀ ਪੁੰਨ ਹੀ ਦੱਸਦਾ ਕਿ ਨਹੀਂ ਮੈਂ ਜੋ ਕੀਤਾ ਨਾ ਚੰਗਾ ਹੀ ਕੀਤਾ, ਭਾਵੇਂ ਭੈੜਾ ਪਰ ਦੱਸਦਾ ਇਹੀ ਹੈ ਕਿ ਮੈਂ ਜੋ ਕੀਤਾ ਮੈਂ ਚੰਗਾ ਕੀਤਾ, ਆਪਣੀ ਗਲਤੀ ਨੂੰ ਮੰਨਣ ਵਾਸਤੇ ਤਿਆਰ ਹੀ ਨਹੀਂ ਹੈ, ਆਪਣੇ ਦੋਸ਼ ਨੂੰ ਮੰਨਣ ਲਈ ਤਿਆਰ ਨਹੀਂ। ਇਹ ਪਾਪ ਨੂੰ ਵੀ ਪੁੰਨ ਦੱਸਦਾ ਕਿ ਇਹ ਕੰਮ ਕਰਨਾ ਹੀ ਪੈਣਾ ਸੀ, ਜੋ ਹੋਇਆ ਨਾ ਚੰਗਾ ਹੋਇਆ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਮਨੁੱਖ ਉਸ ਪਰਮਾਤਮਾ ਨੂੰ ਦੂਰ ਮੰਨ ਕੇ ਬੈਠਾ। ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰ ਹਦੂਰ। ਕੋਈ ਗਾ ਰਿਹਾ ਹੈ ਕਿ ਉਹ ਪਰਮਾਤਮਾ ਬਹੁਤ ਦੂਰ ਹੈ, ਬਹੁਤ ਦੂਰ ਹੈ, ਪਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਉਹ ਕਹਿੰਦੇ ਨੇ, ਨਹੀਂ ਪਰਮਾਤਮਾ ਤਾਂ ਬਿਲਕੁਲ ਨੇੜੇ ਹੈ, ਉਹ ਤਾਂ ਬਿਲਕੁਲ ਨੇੜੇ ਹੈ, ਉਹ ਤਾਂ ਹਾਜ਼ਰ ਹੈ, ਹਜ਼ੂਰ ਹੈ, ਹਰ ਵੇਲੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਨੇ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਤੂੰ ਸਭਣੀ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣਹਾਰ ਜੀਓ, ਤੂੰ ਤਾਂ ਸਾਰੇ ਥਾਵਾਂ 'ਤੇ ਵਿਆਪਕ ਹੈ। ਮੈਨੂੰ ਇੱਕ ਗੱਲ ਯਾਦ ਆਈ, ਬਾਬਾ ਫਰੀਦ ਜੀ ਆਪਣੇ ਮੁਰਸ਼ਦ ਦੇ ਕੋਲ ਗਏ, ਖਵਾਜਾ ਮਯੂਦੀਨ ਚਿਸ਼ਤੀ ਦੇ, ਅਤੇ ਜਾ ਕੇ ਕਹਿਣ ਲੱਗੇ, ਐ ਮੁਰਸ਼ਦ ਕੋਈ ਉਪਦੇਸ਼ ਦਿਓ ਜਿਹਦੇ ਨਾਲ ਬੇੜਾ ਪਾਰ ਹੋ ਜਾਏ। ਉਸ ਮਾਲਕ ਦੇ ਨਾਲ ਖੁਦਾ ਨਾਲ ਸਾਂਝ ਬਣ ਜਾਏ। ਅਤੇ ਖਵਾਜਾ ਮਯੂਦੀਨ ਚਿਸ਼ਤੀ ਨੇ ਕਹਿੰਦੇ ਨੇ ਇੱਕ ਛੋਟਾ ਜਿਹਾ ਕਬੂਤਰ ਦੇ ਦਿੱਤਾ ਅਤੇ ਕਹਿਣ ਲੱਗੇ, ਐ ਫਰੀਦ ਤੂੰ ਇਸ ਪੰਛੀ ਨੂੰ ਮਾਰ ਕੇ ਲਿਆਉਣਾ, ਪਰ ਇੱਕ ਗੱਲ ਚੇਤੇ ਰੱਖੀ, ਇਸ ਨੂੰ ਉਸ ਥਾਂ 'ਤੇ ਮਾਰੀ ਜਿੱਥੇ ਕੋਈ ਵੀ ਵੇਖਦਾ ਨਾ ਹੋਵੇ। ਬੜੇ ਧਿਆਨ ਨਾਲ ਸੁਣ। ਕਹਿਣ ਲੱਗੇ, ਉਸ ਥਾਂ ਇਹਨੂੰ ਮਾਰੀ ਜਿੱਥੇ ਕੋਈ ਵੀ ਵੇਖਦਾ ਨਾ ਹੋਵੇ। ਬਾਬਾ ਫਰੀਦ ਜੀ ਕਹਿਣ ਲੱਗੇ, ਕਿਹੜੀ ਵੱਡੀ ਗੱਲ ਹੈ। ਫੜਿਆ ਉਸ ਪੰਛੀ ਨੂੰ ਅਤੇ ਲੈ ਗਏ ਇੱਕ ਜੰਗਲ ਦੇ ਵਿੱਚ, ਵੇਖਿਆ ਕਿ ਇੱਥੇ ਕੋਈ ਮਨੁੱਖ ਨਹੀਂ ਵੇਖ ਰਿਹਾ, ਪਰ ਜਦੋਂ ਉਸ ਪੰਛੀ ਨੂੰ ਮਾਰਨ ਲੱਗੇ, ਇੱਕਦਮ ਮਨ ਵਿੱਚ ਖਿਆਲ ਆ ਗਿਆ ਕਿ ਮੁਰਸ਼ਿਦ ਨੇ ਆਖਿਆ ਸੀ ਕਿ ਉੱਥੇ ਮਾਰੀ ਜਿੱਥੇ ਕੋਈ ਨਾ ਵੇਖਦਾ ਹੋਵੇ, ਭਾਵੇਂ ਇੱਥੇ ਕੋਈ ਮਨੁੱਖ ਨਹੀਂ ਵੇਖ ਰਿਹਾ, ਪਰ ਹੋਰ ਜੀਵ ਜੰਤੂ ਪੰਛੀ ਤਾਂ ਵੇਖ ਰਹੇ ਨੇ ਨਾ। ਮਨ ਵਿੱਚ ਆਇਆ ਕਿ ਨਹੀਂ, ਇੱਥੇ ਨਹੀਂ ਮਾਰਨਾ। ਫਿਰ ਵਿਚਾਰ ਕੀਤੀ ਵੀ ਕਿੱਥੇ ਲੈ ਕੇ ਜਾਵਾਂ। ਇੱਕ ਬੰਦ ਕਮਰੇ ਵਿੱਚ ਲੈ ਗਏ, ਉੱਥੇ ਜਾ ਕੇ ਜਦੋਂ ਉਸ ਪੰਛੀ ਨੂੰ ਮਾਰਨਾ ਚਾਹਿਆ, ਫਿਰ ਮਨ ਵਿੱਚ ਖਿਆਲ ਆ ਗਿਆ ਕਿ ਮੁਰਸ਼ਿਦ ਨੇ ਇਹ ਆਖਿਆ ਸੀ ਕਿ ਉੱਥੇ ਮਾਰੀ ਜਿੱਥੇ ਕੋਈ ਵੀ ਨਾ ਵੇਖਦਾ ਹੋਵੇ। ਕਹਿਣ ਲੱਗੇ, ਭਾਵੇਂ ਇੱਥੇ ਕੋਈ ਮਨੁੱਖ ਨਹੀਂ ਵੇਖਦਾ, ਭਾਵੇਂ ਕੋਈ ਹੋਰ ਪਸ਼ੂ ਪੰਛੀ ਵੀ ਨਹੀਂ ਵੇਖ ਰਿਹਾ, ਪਰ ਜਿਸ ਨੇ ਮਾਰਨਾ ਉਹ ਤਾਂ ਵੇਖ ਰਿਹਾ, ਜਿਸ ਨੂੰ ਮਾਰਨਾ ਉਹ ਤਾਂ ਵੇਖ ਰਿਹਾ ਨਾ, ਜਿਸ ਨੇ ਮਾਰਨਾ ਉਹ ਵੀ ਵੇਖ ਰਿਹਾ ਅਤੇ ਜਿਸ ਨੂੰ ਮਾਰਨਾ ਉਹ ਵੀ ਵੇਖ ਰਿਹਾ। ਫਿਰ ਮਨ ਵਿੱਚ ਵਿਚਾਰ ਆਏ ਕਿ ਇਸ ਪੰਛੀ ਦੀਆਂ ਅੱਖਾਂ 'ਤੇ ਵੀ ਕੱਪੜਾ ਬੰਨ੍ਹ ਦਿੱਤਾ ਜਾਵੇ, ਪੱਟੀ ਬੰਨ੍ਹ ਦਿੱਤੀ ਜਾਵੇ, ਆਪਣੀਆਂ ਅੱਖਾਂ 'ਤੇ ਵੀ ਪੱਟੀ ਬੰਨ੍ਹ ਲਈ, ਪੰਛੀ ਦੀਆਂ ਅੱਖਾਂ 'ਤੇ ਵੀ ਪੱਟੀ ਬੰਨ੍ਹੀ। ਫਿਰ ਜਦੋਂ ਮਾਰਨ ਲੱਗੇ ਤਾਂ ਫਿਰ ਮਨ ਵਿੱਚ ਵਿਚਾਰ ਆ ਗਿਆ ਕਿ ਮੁਰਸ਼ਿਦ ਨੇ ਤੇ ਇਹ ਆਖਿਆ ਸੀ ਉੱਥੇ ਮਾਰੀ ਜਿੱਥੇ ਕੋਈ ਨਾ ਵੇਖ ਸਕੇ, ਭਾਵੇਂ ਇਸ ਥਾਂ 'ਤੇ ਕੋਈ ਮਨੁੱਖ ਨਹੀਂ ਵੇਖ ਰਿਹਾ, ਭਾਵੇਂ ਕੋਈ ਪਸ਼ੂ ਪੰਛੀ ਨਹੀਂ ਵੇਖ ਰਿਹਾ, ਭਾਵੇਂ ਜਿਸ ਨੇ ਮਾਰਨਾ ਉਹ ਵੀ ਨਹੀਂ ਵੇਖ ਰਿਹਾ, ਜਿਸ ਨੂੰ ਮਾਰਨਾ ਉਹ ਵੀ ਨਹੀਂ ਵੇਖ ਰਿਹਾ, ਪਰ ਉਹ ਮਾਲਕ ਤੇ ਵੇਖ ਰਿਹਾ ਨਾ, ਉਹਦੇ ਤੋਂ ਕਿੱਥੇ ਲੁਕਾ ਕੇ ਜਾਵਾਂਗਾ, ਉਹ ਪਰਮੇਸ਼ਰ ਤੋਂ ਨਹੀਂ ਲੁਕਾਇਆ ਜਾ ਸਕਦਾ। ਉਸ ਪੰਛੀ ਨੂੰ ਫੜਿਆ ਤੇ ਵਾਪਸ ਆ ਗਏ। ਖਵਾਜਾ ਮਈਉਦੀਨ ਚਿਸ਼ਤੀ ਨੇ ਪੁੱਛਿਆ, ਕਹਿਣ ਲੱਗੇ ਫਰੀਦ, ਤੈਨੂੰ ਜਿਸ ਕੰਮ ਵਾਸਤੇ ਭੇਜਿਆ ਸੀ ਤੂੰ ਇਸ ਪੰਛੀ ਨੂੰ ਮਾਰਿਆ ਕਿਉਂ ਨਹੀਂ? ਕਹਿਣ ਲੱਗੇ, ਐ ਮੁਰਸ਼ਦ, ਤੁਸੀਂ ਇਹ ਕਿਹਾ ਸੀ ਕਿ ਇਸ ਨੂੰ ਉੱਥੇ ਮਾਰੀ ਜਿੱਥੇ ਕੋਈ ਨਾ ਵੇਖਦਾ ਹੋਵੇ, ਪਰ ਮੈਂ ਸਾਰੀਆਂ ਥਾਵਾਂ ਵੇਖ ਲਈਆਂ, ਮੈਨੂੰ ਕਿਤੇ ਐਸੀ ਥਾਂ ਨਹੀਂ ਮਿਲੀ ਜਿੱਥੇ ਉਹ ਖੁਦਾ ਨਾ ਵੇਖਦਾ ਹੋਵੇ। ਖੁਦਾ ਸਾਰੇ ਥਾਵਾਂ 'ਤੇ ਵਿਆਪਕ ਹੈ। ਅਤੇ ਜਦੋਂ ਇਹ ਗੱਲ ਕਹੀ ਤਾਂ ਖਵਾਜਾ ਮਈਉਦੀਨ ਚਿਸ਼ਤੀ ਨੇ ਕਹਿ ਦਿੱਤਾ, ਕਹਿਣ ਲੱਗੇ ਫਰੀਦ, ਜਿਸ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਨਾ, ਉਹਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਹੀ ਨਹੀਂ ਰਹਿ ਜਾਂਦੀ। ਲੋੜ ਹੈ ਇਸ ਗੱਲ ਨੂੰ ਸਮਝਣ ਦੀ ਕਿ ਉਹ ਪਰਮੇਸ਼ਰ ਥਾਰ ਸਾਰੇ ਥਾਵਾਂ 'ਤੇ ਵਿਆਪਕ ਹੈ, ਸਾਰੇ ਥਾਵਾਂ 'ਤੇ ਵੇਖ ਰਿਹਾ, ਪਰ ਮਨੁੱਖ ਜਿਹੜਾ ਮਨ ਦੇ ਪਿੱਛੇ ਤੁਰਦਾ ਉਹ ਸਮਝਦਾ ਨਹੀਂ, ਮੈਂ ਮਨੁੱਖਾਂ ਕੋਲੋਂ ਲੁਕਾ ਕੇ, ਮੈਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਆਹ ਕਰਮ ਕਰ ਸਕਦਾ, ਔਰ ਅਕਸਰ ਕੀਤੇ ਜਾਂਦੇ ਨੇ, ਪਰ ਲੱਖ ਵੀ ਯਤਨ ਕਰੀਏ ਅਸੀਂ ਸੰਸਾਰ ਕੋਲੋਂ ਲੁਕਾ ਸਕਦੇ ਹਾਂ, ਨਿਰੰਕਾਰ ਕੋਲੋਂ ਨਹੀਂ ਲੁਕਾਇਆ ਜਾ ਸਕਦਾ, ਉਸ ਪਰਮੇਸ਼ਰ ਕੋਲੋਂ ਕੁਝ ਨਹੀਂ ਲੁਕਾਇਆ ਜਾ ਸਕਦਾ। ਜਿਸ ਮਨੁੱਖ ਨੂੰ ਇਸ ਗੱਲ ਦੀ ਸਮਝ ਪੈ ਗਈ ਉਹ ਕਰਮ ਕਰਨ ਲੱਗਿਆਂ ਪਹਿਲਾਂ ਸੋਚੇਗਾ ਕਿ ਮੇਰਾ ਮਾਲਕ ਵੇਖ ਰਿਹਾ। ਤੋ ਮੇਰੇ ਸਾਹਿਬ ਜੀ, ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਹੀ ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਅੱਜ ਇਸ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਹਨ।
ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ।
ਯਤਨ ਕਰੈ, ਬਹੁ ਵਚਨ ਹੈ ਕਿ ਬੜੇ ਯਤਨ ਕਰਦਾ, ਕਾਹਦੇ ਯਤਨ ਕਰਦਾ? ਮਨੁੱਖ ਡਹਿਕਾਵੈ, ਮਨੁੱਖਾਂ ਨੂੰ ਧੋਖਾ ਦੇਣ ਦੇ ਬੜੇ ਯਤਨ ਕਰਦਾ, ਮਨੁੱਖਾਂ ਦੇ ਨਾਲ ਠੱਗੀਆਂ ਮਾਰਨ ਦੇ ਬੜੇ ਯਤਨ ਕਰਦਾ, ਚੰਗਿਆਈ ਆਲਕ ਕਰੈ ਬੁਰਿਆਈ ਹੋਵੇ ਸ਼ੇਰ। ਚੰਗੇ ਕਰਮ ਕਰਨ ਵਾਸਤੇ ਤੇ ਮਨੁੱਖ ਆਲਸ ਕਰ ਜਾਂਦਾ ਵੀ ਚਲੋ ਅੱਜ ਨਹੀਂ ਤੇ ਕੱਲ ਕਰ ਲਵਾਂਗੇ, ਪਰ ਜੇ ਬੁਰਾ ਕੰਮ ਕਰਨਾ, ਬੁਰੇ ਕਾਮ ਕੋ ਊਠ ਖਲੋਆ ਨਾਮ ਕੀ ਬੇਲਾ ਪਹਿ ਪਹਿ ਸੋਇਆ, ਜੇ ਕਿਤੇ ਨਾਮ ਜਪਣਾ ਹੋਵੇ ਤੇ ਕਹਿੰਦਾ ਅੱਜ ਨਹੀਂ ਕੱਲ ਜਪ ਲਵਾਂਗੇ, ਬੰਦਾ ਕਹਿੰਦਾ ਕੋਈ ਗੱਲ ਨਹੀਂ ਜੀ ਬੜਾ ਸਮਾਂ ਰਹਿੰਦਾ, ਪਤਾ ਨਹੀਂ ਕਿਹੜਾ ਐਫੀਡੇਵਿਟ ਲਿਖਾ ਕੇ ਤੁਰਿਆ ਫਿਰਦਾ ਕਿ ਮੇਰੇ ਕੋਲ ਅਜੇ ਬੜਾ ਸਮਾਂ। ਸਾਨੂੰ ਸਤਿਗੁਰੂ ਜੀ ਤਾਂ ਇਹ ਸਮਝਾਉਂਦੇ ਨੇ ਕਿ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਕਹਿੰਦੇ ਨੇ ਇੱਕਦਮ ਹੈ, ਪਤਾ ਨਹੀਂ ਦੁਬਾਰਾ ਆਉਣਾ ਕਿ ਨਹੀਂ ਆਉਣਾ। ਇੱਕ ਤਾਂ ਉਹ ਹੈ ਜਿਹੜਾ ਸਵਾਸ ਪਹਿਲਾਂ ਲੈ ਲਿਆ, ਇੱਕ ਉਹ ਹੈ ਜਿਹੜਾ ਅਜੇ ਲੈਣਾ, ਜਿਹੜਾ ਲੈ ਲਿਆ ਉਹ ਤੇ ਖਰਚ ਹੋ ਗਿਆ, ਜਿਹੜਾ ਲੈਣਾ ਉਹਦਾ ਭਰੋਸਾ ਕੋਈ ਨਹੀਂ, ਸਵਾਸ ਉਹੀ ਹੈ ਜਿਹੜਾ ਤੁਹਾਡੇ ਕੋਲ ਹੈ। ਹਮ ਆਦਮੀ ਹਾਂ ਇੱਕਦਮੀ, ਮੋਲਤ ਮੋਹਤ ਨਾ ਜਾਣਾ। ਪਰ ਮੈਂ ਤੇ ਹੈਰਾਨ ਹੋ ਜਾਂਦਾ, ਕਈ ਵਾਰੀ ਕਈਆਂ ਨੂੰ ਕਹੀਏ ਨਾ ਜੀ ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣੋ, ਤੇ ਉਹ ਕਹਿਣਗੇ ਜੀ ਕੋਈ ਗੱਲ ਨਹੀਂ ਅਜੇ ਬੜਾ ਸਮਾਂ ਰਹਿੰਦਾ, ਅਜੇ ਪੋਤਰੀਆਂ ਪੋਤਰਿਆਂ ਦੇ ਵਿਆਹ ਕਰਨੇ ਨੇ, ਉਸ ਤੋਂ ਬਾਅਦ ਛਕ ਲਵਾਂਗੇ। ਪਰ ਸੱਚ ਜਾਣਿਓ, ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਨਾ ਕਿ ਮੈਂ ਨਗੁਰਾਂ, ਜਿਹੜਾ ਗੁਰੂ ਵਾਲਾ ਬਣ ਗਿਆ ਉਹ ਤੇ ਗੁਰੂ ਤੋਂ ਕਦੇ ਵੀ ਬੇਮੁਖ ਨਹੀਂ ਜੇ ਹੋ ਸਕਦਾ। ਮੈਨੂੰ ਗੱਲ ਯਾਦ ਹੈ, ਇੱਕ ਬਜ਼ੁਰਗ ਬਾਬਾ ਜੀ ਬੜੇ ਪੀੜਾ ਨਾਲ ਤੜਫ ਰਹੇ ਸਨ, ਤੇ ਮੈਂ ਪੁੱਛਿਆ, ਮੈਂ ਕਿਹਾ ਬਾਪੂ ਜੀ ਕੀ ਗੱਲ ਹੈ? ਕਹਿਣ ਲੱਗੇ ਮੇਰੀ ਲੱਤ ਵਿੱਚ ਦਰਦ ਬੜੀ ਹੈ। ਮੈਂ ਕਿਹਾ ਡਾਕਟਰ ਨੂੰ ਦਿਖਾਉਣਾ ਸੀ? ਕਹਿਣ ਲੱਗੇ ਦਿਖਾਇਆ ਡਾਕਟਰ ਨੂੰ ਵੀ, ਡਾਕਟਰ ਕਹਿੰਦਾ ਤੇਰੀ ਨਾੜੀਆਂ 'ਚ ਬਲੋਕੇਜ ਆ ਗਈ ਹੈ ਅਤੇ ਓਪਰੇਸ਼ਨ ਕਰਨਾ ਪਏਗਾ। ਅਤੇ ਮੈਂ ਕਿਹਾ ਬਾਪੂ ਜੀ ਓਪਰੇਸ਼ਨ ਕਰਵਾ ਲਓ। ਕਹਿਣ ਲੱਗੇ ਕਰਵਾ ਤਾਂ ਲਵਾਂ, ਪਰ ਮੇਰੇ ਰੋਮ ਕੱਟੇ ਜਾਣਗੇ, ਮੈਂ ਪਤਤ ਹੋ ਜਾਵਾਂਗਾ। ਅਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਬਾਬਾ ਜੀ ਤੁਸੀਂ ਕਿਹੜਾ ਜਾਣ ਕੇ ਪਤਤ ਹੋ ਰਹੇ ਹੋ, ਇਹ ਤਾਂ ਮਜਬੂਰੀ ਹੈ ਨਾ, ਤੁਸੀਂ ਪੰਜਾਂ ਪਿਆਰਿਆਂ ਦੇ ਕੋਲ ਫਿਰ ਜਾ ਕੇ ਅੰਮ੍ਰਿਤ ਦੀ ਦਾਤ ਲੈ ਸਕਦੇ ਹੋ। ਕਹਿਣ ਲੱਗੇ ਮੈਂ ਇਹ ਵੀ ਜਾਣਨਾ ਦੁਬਾਰਾ ਅੰਮ੍ਰਿਤ ਛਕਿਆ ਜਾ ਸਕਦਾ, ਮੈਨੂੰ ਪਤਾ ਹੈ, ਪਰ ਇਹਨਾਂ ਸਵਾਸਾਂ ਦਾ ਕੀ ਭਰੋਸਾ ਕਿਹੜੇ ਵੇਲੇ ਨਿਕਲ ਜਾਣ। ਇਸ ਕਰਕੇ ਮੈਂ ਹੁਣ ਆਖਰੀ ਸਮੇਂ ਗੁਰੂ ਕੋਲ ਪਤਿਤ ਹੋ ਕੇ ਨਹੀਂ ਜਾਣਾ, ਮੈਂ ਪੀੜਾ ਤੇ ਬਰਦਾਸ਼ਤ ਕਰ ਲਵਾਂਗਾ, ਪਰ ਮੈਂ ਆਪਣੇ ਰੋਮ ਨਹੀਂ ਕੱਟੇ ਜਾਣ ਦੇਣੇ, ਜਿਨ੍ਹਾਂ ਤੇ ਗੁਰੂ ਦੇ ਨਾਲ ਪਿਆਰ ਬਣ ਗਿਆ। ਪਰ ਕਈ ਕਹਿੰਦੇ ਨੇ ਕੋਈ ਗੱਲ ਨਹੀਂ ਜੀ ਅਜੇ ਬੜਾ ਸਮਾਂ ਰਹਿੰਦਾ, ਅੰਮ੍ਰਿਤ ਛਕ ਲਵਾਂਗੇ। ਨਗੁਰਾ ਬੰਦਾ ਗੱਲਾਂ ਬਹੁਤੀਆਂ ਜਾਣਦਾ, ਲੋਕਾਂ ਨੂੰ ਧੋਖਾ ਦਿੰਦਾ, ਕੇਵਲ ਲੋਕਾਂ ਨੂੰ ਧੋਖਾ ਨਹੀਂ ਦਿੰਦਾ, ਗੁਰੂ ਨੂੰ ਵੀ ਧੋਖਾ ਦਿੰਦਾ, ਉਸ ਵਾਹਿਗੁਰੂ ਦੇ ਨਾਲ ਵੀ ਠੱਗੀ ਮਾਰਨ ਦਾ ਯਤਨ ਕਰਦਾ। ਧੋਖਾ ਹੀ ਹੈ ਨਾ, ਪਰ ਇੱਕ ਗੱਲ ਸੱਚ ਕਰਕੇ ਮੰਨਿਓ, ਕੋਈ ਕਿਸੇ ਨੂੰ ਧੋਖਾ ਨਹੀਂ ਜੇ ਦਿੰਦਾ, ਆਪਣੇ ਆਪ ਨੂੰ ਹੀ ਧੋਖਾ ਦਿੰਦਾ। ਬੰਦਾ ਕਿਸੇ ਨਾਲ ਠੱਗੀ ਨਹੀਂ ਕਰਦਾ, ਆਪਣੇ ਨਾਲ ਹੀ ਠੱਗੀ ਕਰਦਾ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜੋ ਅਸੀਂ ਕਰਮ ਕਰਦੇ ਹਾਂ ਨਾ, ਉਹਨਾਂ ਕਰਮਾਂ ਅਨੁਸਾਰ ਹੀ ਮਨੁੱਖ ਦੇ ਅੱਗੇ ਲੇਖ ਬਣਦੇ ਨੇ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਜਿਹੜਾ ਪਰਮੇਸ਼ਰ ਹੈ ਨਾ, ਉਹ ਆਪ ਸੱਚਾ ਹੈ ਅਤੇ ਉਹਦਾ ਦਰਬਾਰ ਵੀ ਸੱਚਾ ਹੈ। ਦੁਨੀਆਂ ਦੇ ਦਰਬਾਰ ਵੇਖਦੇ ਹਾਂ ਕਿ ਮਾਇਆ ਲੈ ਕੇ ਵਿਕ ਜਾਂਦੇ ਨੇ, ਇੱਥੇ ਇਨਸਾਫ ਖਰੀਦਿਆ ਜਾਂਦਾ, ਮਾਇਆਧਾਰੀ ਇਨਸਾਫ ਖਰੀਦ ਲੈਂਦੇ ਨੇ, ਪਰ ਜਿਹੜਾ ਪਰਮੇਸ਼ਰ ਦਾ ਦਰਬਾਰ ਹੈ ਨਾ, ਉਹਦੇ ਵਿੱਚ ਜਿੱਡਾ ਮਰਜ਼ੀ ਵੱਡਾ ਮਾਇਆਧਾਰੀ ਚਲਾ ਜਾਏ, ਜਿੱਡੇ ਮਰਜ਼ੀ ਵੱਡੇ ਰੁਤਬੇ ਵਾਲਾ ਚਲਾ ਜਾਏ, ਸੱਚ ਜਾਣਿਓ ਉੱਥੇ ਕੇਵਲ ਕਰਮਾਂ ਅਨੁਸਾਰ ਹੀ ਫੈਸਲੇ ਹੁੰਦੇ ਨੇ। ਜੋ ਕਰਮ ਕੀਤਾ, ਇਹ ਜੋ ਮਨੁੱਖ ਦਾ ਸਰੀਰ ਹੈ ਨਾ, ਇਹ ਇੱਕ ਕਰਮ ਭੂਮੀ ਹੈ, ਅਤੇ ਕਰਮ ਭੂਮੀ ਦੇ ਵਿੱਚ ਕਰਮਾਂ ਦਾ ਬੀਜ ਬੀਜਿਆ ਜਾਂਦਾ। ਜਿਸ ਤਰ੍ਹਾਂ ਦਾ ਮਨੁੱਖ ਬੀਜ ਬੀਜੇਗਾ, ਉਸੇ ਤਰ੍ਹਾਂ ਦਾ ਹੀ ਉਹਨੂੰ ਫਲ ਪ੍ਰਾਪਤ ਹੁੰਦਾ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਪ੍ਰਕਿਰਤੀ ਦਾ ਇੱਕ ਨਿਯਮ ਹੈ ਕਿ ਜੇ ਬੀਜ ਜਿੰਨਾ ਬੀਜਿਆ ਨਾ, ਉਹਦਾ ਫਲ ਕਈ ਗੁਣਾ ਵੱਧ ਉਹਨੂੰ ਪ੍ਰਾਪਤ ਹੁੰਦਾ। ਅਸੀਂ ਕਣਕ ਬੀਜਨੇ ਹਾਂ ਅਤੇ ਇੱਕ ਮਣ ਬੀਜ ਪਾ ਦਿੱਤਾ ਇੱਕ ਏਕੜ ਵਿੱਚ, ਪਰ ਫਲ ਇੱਕ ਮਣ 'ਤੇ ਨਹੀਂ ਨਾ ਪ੍ਰਾਪਤ ਹੁੰਦਾ, ਫਲ ਤੇ 25 ਕੁਇੰਟਲ 30 ਕੁਇੰਟਲ ਤੱਕ ਵੀ ਪਹੁੰਚ ਜਾਂਦਾ। ਬੀਜ ਥੋੜਾ ਬੀਜਿਆ ਫਲ ਬਹੁਤ ਜ਼ਿਆਦਾ ਪ੍ਰਾਪਤ ਹੋਵੇਗਾ। ਭਾਵੇਂ ਕਿਸੇ ਬੀਜ ਨੂੰ ਵੀ ਤੁਸੀਂ ਵੇਖ ਲਓ, ਇੱਕ ਬੀਜ ਬੀਜਿਆ ਗਿਆ ਤੇ ਫਲ ਬਹੁਤ ਮਿਲਦਾ। ਇਸੇ ਤਰ੍ਹਾਂ ਹੀ ਜਿਹੜਾ ਕਰਮਾਂ ਦਾ ਬੀਜ ਹੈ ਨਾ, ਉਹ ਬੀਜਿਆ ਜਾਏ ਚੰਗਾ ਤੇ ਫਲ ਚੰਗਾ ਪ੍ਰਾਪਤ ਹੋਵੇਗਾ ਔਰ ਕਈ ਗੁਣਾ ਵੱਧ ਪ੍ਰਾਪਤ ਹੋਵੇਗਾ। ਪਰ ਜੇ ਬੀਜ ਮਾੜਾ ਬੀਜਿਆ ਗਿਆ ਤੇ ਫਲ ਵੀ ਮਾੜਾ ਮਿਲੇਗਾ ਔਰ ਕਈ ਗੁਣਾ ਵੱਧ ਮਾੜਾ ਮਿਲੇਗਾ। ਜਿੰਨਾ ਬੀਜਿਆ ਨਾ, ਉਦੋਂ ਕਈ ਗੁਣਾ ਵੱਧ ਮਾੜਾ ਫਲ ਪ੍ਰਾਪਤ ਹੋਵੇਗਾ। ਦੂਸਰੀ ਬੇਨਤੀ, ਕਣਕ ਬੀਜਣ ਵਾਲਾ ਇੱਕ ਮਨੁੱਖ ਹੈ, ਅੰਬ ਦਾ ਦਰਖਤ ਲਾਉਣ ਵਾਲਾ ਇੱਕ ਮਨੁੱਖ ਹੈ, ਪਰ ਉਹਦਾ ਫਲ ਖਾਣ ਵਾਲੇ ਅਨੇਕਾਂ ਹੀ ਨੇ, ਬਹੁਤ ਨੇ। ਪਰ ਮਾਫ ਕਰਿਓ, ਜਿਹੜਾ ਕਰਮਾਂ ਦਾ ਬੀਜ ਹੈ ਨਾ, ਇਹ ਜਿਸਨੇ ਵੀ ਬੀਜਿਆ, ਮੇਰੇ ਸਾਹਿਬ ਜੀ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾ। ਕਿਸੇ ਨੇ ਨਾਲ ਸਹਾਇਤਾ ਨਹੀਂ ਕਰਨੀ, ਕਿਸੇ ਨੇ ਨਾਲ ਭਾਈਵਾਲ ਨਹੀਂ ਬਣਨਾ। ਔਰ ਇਹ ਵੀ ਨਹੀਂ ਹੋ ਸਕਦਾ ਕਿ ਜੇ ਬੀਜ ਮਾੜਾ ਬੀਜਿਆ ਤੇ ਕਿਤੇ ਫਲ ਚੰਗਾ ਮਿਲ ਜਾਏ, ਨਹੀਂ, ਉਹਦਾ ਫਲ ਮਾੜਾ ਹੀ ਮਿਲੇਗਾ। ਜੇ ਕੋਈ ਮਨੁੱਖ ਆਖੇ ਕਿ ਮੈਂ ਕਿੱਕਰਾਂ ਦੇ ਬੀਜ ਬੀਜ ਕੇ ਤੇ ਇਹ ਆਖਾਂ ਕਿ ਮੈਨੂੰ ਅੰਬ ਪ੍ਰਾਪਤ ਹੋ ਜਾਣ, ਨਹੀਂ ਹੋਣੇ। ਜਿਸ ਤਰ੍ਹਾਂ ਦਾ ਬੀਜ ਬੀਜਿਆ ਉਸੇ ਤਰ੍ਹਾਂ ਦਾ ਹੀ ਫਲ ਹੈ। ਇਸੇ ਕਰਕੇ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਖਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਇੰਦਾ, ਪੈਦਾ ਲੋੜੈ ਪੱਟ। ਕਹਿੰਦੇ ਨੇ ਜੇ ਕਿੱਕਰ ਬੀਜ ਕੇ ਆਖੇ ਕਿ ਬਿਜੋਰ ਦੀਆਂ ਦਾਖਾਂ ਮਿਲ ਜਾਣ, ਨਹੀਂ ਮਿਲਣੀਆਂ। ਜਿਹਾ ਬੀਜੇ ਸੋ ਲੁਣੈ ਕਰਮਾ ਸੰਧੜਾ ਖੇਤ। ਹੁਣ ਜੇ ਮਨੁੱਖ ਕਿਸੇ ਨਾਲ ਧੋਖਾ ਕਰਦਾ ਤੇ ਸੱਚ ਜਾਣੇ, ਉਹ ਅੱਜ ਨਹੀਂ ਕੱਲ ਉਹਦੇ ਨਾਲ ਵੀ ਧੋਖਾ ਜ਼ਰੂਰ ਹੋਵੇਗਾ। ਸਮਾਂ ਤਾਂ ਲੱਗ ਸਕਦਾ, ਕਿਉਂਕਿ ਹਰੇਕ ਬੀਜ ਦਾ ਸਮਾਂ ਹੈ। ਮੈਨੂੰ ਮਾਫ ਕਰਿਓ, ਬੀਜ ਅੱਜ ਬੀਜਿਆ ਤੇ ਫਲ ਅੱਜ ਨਹੀਂ ਮਿਲਣਾ। ਹੋ ਸਕਦਾ ਕਿ 6 ਮਹੀਨੇ ਬਾਅਦ ਫਲੀਭੂਤ ਹੋਵੇ। ਕਈ ਬੀਜ ਐਸੇ ਨੇ ਜਿਹੜੇ 2 ਸਾਲ ਬਾਅਦ 6 ਸਾਲ ਬਾਅਦ ਫਲੀਭੂਤ ਹੁੰਦੇ ਨੇ। ਮਾਨਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਕਿ ਇਮਲੀ ਦੇ ਬੂਟੇ ਨੂੰ 35 ਸਾਲ ਬਾਅਦ ਫਲ ਲੱਗਦਾ। ਇਸੇ ਤਰ੍ਹਾਂ ਹੀ ਕਰਮਾਂ ਦੇ ਬੀਜ ਨੇ, ਅੱਜ ਬੀਜਿਆ ਗਿਆ ਤੇ ਫਲ ਜ਼ਰੂਰੀ ਨਹੀਂ ਕਿ ਅੱਜ ਮਿਲੇ, ਉਹਨੂੰ ਟਾਈਮ ਜ਼ਰੂਰ ਲੱਗ ਸਕਦਾ। ਅੱਜ ਜੇ ਸੰਸਾਰ ਦੁਖੀ ਹੈ ਨਾ, ਤੇ ਸੱਚ ਜਾਣੇ ਉਹ ਆਪਣਾ ਹੀ ਬੀਜਿਆ ਅੱਗੇ ਆ ਰਿਹਾ। ਜੋ ਕਿਸੇ ਨੇ ਬੀਜਿਆ ਉਸੇ ਤਰ੍ਹਾਂ ਦਾ ਹੀ ਉਹਦੇ ਅੱਗੇ ਆਉਂਦਾ। ਅਸੀਂ ਕਈ ਵਾਰੀ ਇਹ ਵੇਖਦੇ ਹਾਂ ਕਿ ਕਿਸੇ ਬੱਚੇ ਦਾ ਜਨਮ ਹੋਇਆ ਤੇ ਜੰਮਦਿਆਂ ਸਾਰ ਹੀ ਬੱਚਾ ਅਪਾਹਜ ਹੈ, ਤੇ ਕਹਿਣ ਵਾਲਾ ਇਹ ਕਹਿ ਸਕਦਾ ਕਿ ਵੇਖੋ ਜੀ, ਇਸ ਬੱਚੇ ਦਾ ਵਿਚਾਰੇ ਦਾ ਕੀ ਕਸੂਰ ਹੈ, ਇਹਦਾ ਤੇ ਅਜੇ ਜਨਮ ਹੀ ਹੋਣ ਹੋਇਆ, ਇਹਨੇ ਕਿਹੜਾ ਮਾੜਾ ਕਰਮ ਕੀਤਾ, ਇਹਨੂੰ ਕਿਉਂ ਐਸੀ ਸਜ਼ਾ। ਸੱਚ ਜਾਣਿਓ, ਮਨੁੱਖ ਦੇ ਸਵਾਸਾਂ ਦੀ ਗਿਣਤੀ ਹੈ, ਸਵਾਸਾਂ ਦੀ ਗਿਣਤੀ ਇੱਕ ਦਿਨ ਖਤਮ ਹੋ ਜਾਂਦੀ ਹੈ, ਪਰ ਜਿਹੜਾ ਬੀਜਿਆ ਹੋਇਆ ਬੀਜ ਹੈ ਨਾ, ਉਹ ਕਈ ਵਾਰੀ ਫਲੀਭੂਤ ਨਹੀਂ ਹੁੰਦਾ। ਉਹ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਭੋਗਣ ਵਾਸਤੇ ਪਰਮਾਤਮਾ ਉਹਨੂੰ ਰੀਸਾਈਕਲ ਕਰਕੇ ਫਿਰ ਭੇਜਦਾ ਕਿ ਤੈਨੂੰ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪਏਗਾ। ਇਹ ਗੱਲ ਵੱਖਰੀ ਹੈ ਕਿ ਜੇ ਕਿਤੇ ਗੁਰੂ ਮਿਲ ਜਾਏ ਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਦੀ ਬਖਸ਼ਿਸ਼ ਦੁਆਰਾ ਕੀਤੇ ਹੋਏ ਕਰਮ ਵੀ ਮਿਟਦੇ ਨੇ। ਪਰ ਜੇ ਗੁਰੂ ਦੇ ਦਰ ਤੇ ਆ ਕੇ ਡਿੱਗ ਪਵੇ। ਹੁਣ ਮੈਂ ਫਿਰ ਬੇਨਤੀ ਕਰਾਂ ਕਿ ਮਨੁੱਖ ਬੜਾ ਧੋਖਾ ਕਰਦਾ, ਬੜੀਆਂ ਠੱਗੀਆਂ ਮਾਰਦਾ, ਕਿਹਦੇ ਵਾਸਤੇ? ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ। ਕਬੀਰ ਸਾਹਿਬ ਨੇ ਇਸੇ ਕਰਕੇ ਸੁਚੇਤ ਕਰਦਿਆਂ ਕਿਹਾ ਸੀ ਕਬੀਰ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਨੇ ਪਿਆਰਿਆ ਤੂੰ ਬੜੀਆਂ ਠੱਗੀਆਂ ਮਾਰਨਾ, ਬੜੇ ਪ੍ਰਪੰਚ ਕਰਨਾ, ਪਰ ਆਖਰਕਾਰ ਜਿਨ੍ਹਾਂ ਵਾਸਤੇ ਕਰਨਾ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਠੱਗੀਆਂ ਮਾਰ ਕੇ ਧੋਖਾ ਕਰਕੇ ਧਨ ਦੌਲਤ ਲੈ ਕੇ ਆਉਂਦਾ, ਸੁੱਤਦਾਰਾ ਪਿਆਣ ਲੁਟਾਵੇ, ਘਰ ਵਾਲੀ ਤੋਂ ਧੀਆਂ ਪੁੱਤਰਾਂ ਤੋਂ ਲਿਆ ਕੇ ਨਿਸ਼ਾਵਰ ਕਰਦਾ ਤੇ ਬੜਾ ਖੁਸ਼ ਹੁੰਦਾ। ਪਰ ਇੱਕ ਗੱਲ ਕਹਿ ਦਿੱਤੀ ਕਬੀਰ ਸਾਹਿਬ ਨੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਕਹਿੰਦੇ ਨੇ ਕਿੱਥੇ ਭੁੱਲਿਆ ਫਿਰਨਾ, ਆਖਿਰਕਾਰ ਲੇਖਾ ਤੈਨੂੰ ਦੇਣਾ ਪੈਣਾ, ਆਪੇ ਬੀਜ ਆਪੇ ਹੀ ਖਾ, ਤੇਰੇ ਨਾਲ ਕਿਸੇ ਸਹਾਇਤਾ ਨਹੀਂ ਕਰਨੀ। ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਤਨ ਛੀਜੈ ਜਰਾ ਜਨਾਵੈ। ਕਹਿੰਦੇ ਨੇ ਹੌਲੀ ਹੌਲੀ ਜਦੋਂ ਤੇਰਾ ਤਨ ਛੀਣ ਹੋ ਗਿਆ, ਕਮਜ਼ੋਰ ਹੋ ਗਿਆ ਅਤੇ ਬੁਢੇਪਾ ਆ ਗਿਆ, ਜ਼ਰਾ ਕਹਿੰਦੇ ਨੇ ਬੁਢੇਪੇ ਨੂੰ, ਜਦੋਂ ਤੂੰ ਪਰਿਵਾਰ ਦੇ ਕੰਮ ਆਉਣ ਜੋਗਾ ਨਾ ਰਿਹਾ, ਅਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਇੱਕ ਸਮਾਂ ਮਿੱਤਰਾ ਐਸਾ ਆਉਣਾ ਕਿ ਜਿਸ ਘਰ ਵਿੱਚ ਤੂੰ ਬੜੇ ਬਰਤਨ ਲਿਆ ਲਿਆ ਕੇ ਰੱਖੇ, ਘਰ ਨੂੰ ਬੜਾ ਸਜਾਇਆ, ਮੇਰੇ ਘਰ ਦੀ ਸ਼ੋਭਾ ਬਣੇ, ਪਰਿਵਾਰ ਤੋਂ ਤੂੰ ਧਨ ਨਿਸ਼ਾਵਰ ਕਰਦਾ ਰਿਹਾ, ਠੱਗੀਆਂ ਮਾਰ ਮਾਰ ਕੇ ਇਕੱਠਾ ਕੀਤਾ। ਪਰ ਕਹਿਣ ਲੱਗੇ ਇਸ ਪਰਿਵਾਰ ਨੇ ਤੇਰੇ ਇੱਕ ਦਿਨ ਕੰਮ ਨਹੀਂ ਆਉਣਾ, ਕਦੋਂ? ਜਦੋਂ ਤੂੰ ਇਹਨਾਂ ਦੇ ਕੰਮ ਆਉਣ ਜੋਗਾ ਨਾ ਰਿਹਾ। ਬਾਪੂ ਨੂੰ ਪੈਨਸ਼ਨ ਮਿਲਦੀ ਹੋਵੇ ਨਾ ਤਾਂ ਬੜੀ ਪਰਿਕਰਮਾ ਕਰਨਗੇ ਸਾਰੇ, ਪਰ ਜੇ ਪਤਾ ਹੋਵੇ ਕਿ ਬਾਪੂ ਦੇ ਪੱਲੇ ਕੁਛ ਨਹੀਂ ਤੇ ਉਸ ਵੇਲੇ ਸੱਚ ਜਾਣਿਓ ਔਲਾਦ ਵੀ ਮੂੰਹ ਮੋੜ ਜਾਂਦੀ ਹੈ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੈ। ਕਹਿੰਦੇ ਨੇ ਤੂੰ ਇਹ ਆਖੇ ਕਿ ਤੁਹਾਨੂੰ ਖੇਚਲ ਕਰਨੀ ਪੈਂਦੀ ਏ, ਭਾਂਡੇ ਬਾਰ ਬਾਰ ਧੋਣੇ ਪੈਂਦੇ ਨੇ, ਮੈਨੂੰ ਭਾਂਡੇ ਨਹੀਂ ਚਾਹੀਦੇ, ਬਸ ਇੰਨੀ ਕੁ ਕਿਰਪਾ ਕਰ ਦਿਓ ਮੇਰੀ ਬੁੱਕ ਵਿੱਚ ਪਾਣੀ ਪਾ ਦਿਓ। ਕਹਿਣ ਲੱਗੇ ਚੇਤਾ ਰੱਖੀ ਤੇਰੀ ਬੁੱਕ ਵਿੱਚ ਵੀ ਕਿਸੇ ਪਾਣੀ ਨਹੀਂ ਪਾਉਣਾ। ਉਸ ਵੇਲੇ ਫਿਰ ਉਹ ਹੀ ਔਲਾਦ ਏ, ਜੇ ਬਾਪੂ ਨੇ ਦੋ ਵਾਰੀ ਪਾਣੀ ਮੰਗ ਲਿਆ ਤਾਂ ਕਹਿਣਗੇ ਬਾਪੂ ਤੇਰੇ ਅੰਦਰ ਝੋਨਾ ਲੱਗਿਆ, ਬਾਰ ਬਾਰ ਪਾਣੀ ਮੰਗੀ ਜਾਂਦਾ। ਜਿਸ ਘਰ ਨੂੰ ਬੜਾ ਸਜਾਉਂਦਾ ਰਿਹਾ, ਕਾਰਨ ਕੀ ਹੈ ਕਿ ਹੁਣ ਇਹ ਕੰਮ ਆਉਣ ਜੋਗਾ ਨਹੀਂ ਰਿਹਾ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੇ ਸਵੇਰਾ। ਕਹਿੰਦੇ ਨੇ ਇੱਕੋ ਹੀ ਤੇਰੇ ਨਾਲ ਨਿਭਣ ਵਾਲਾ, ਉਹ ਹੈ ਉਹਦਾ ਨਾਮ, ਉਹਦੀ ਸਿਫਤ ਸਲਾਹ, ਉਹਦੇ ਨਾਲ ਤੇ ਜੁੜਦਾ ਕੋਈ ਨਹੀਂ, ਤੇ ਜਿਨ੍ਹਾਂ ਨੇ ਸਾਥ ਨਹੀਂ ਦੇਣਾ ਉਹਨਾਂ ਵਾਸਤੇ ਬੜੀਆਂ ਠੱਗੀਆਂ ਮਾਰਦਾ, ਲੋਕਾਂ ਦੀਆਂ ਅੱਖਾਂ ਵਿੱਚ ਵੀ ਘੱਟਾ ਪਾਉਣ ਦਾ ਯਤਨ ਕਰਦਾ, ਗੁਰੂ ਦੀਆਂ ਅੱਖਾਂ ਵਿੱਚ ਵੀ ਘੱਟਾ ਪਾਉਣ ਦਾ ਯਤਨ ਕਰਦਾ, ਪਰਮੇਸ਼ਰ ਦੀਆਂ ਅੱਖਾਂ ਵਿੱਚ ਵੀ ਘੱਟਾ ਪਾਉਣ ਦਾ ਯਤਨ ਕਰਦਾ, ਪਰ ਸੱਚ ਜਾਣਿਓ ਅਸਲ ਵਿੱਚ ਆਪਣੀਆਂ ਅੱਖਾਂ ਵਿੱਚ ਹੀ ਘੱਟਾ ਪਾਉਂਦਾ, ਆਪਣੇ ਨਾਲ ਹੀ ਧੋਖਾ ਕਰਦਾ, ਆਪਣੇ ਜੀਵਨ ਨਾਲ ਧੋਖਾ ਕਰ ਰਿਹਾ, ਕਿਸੇ ਨਾਲ ਧੋਖਾ ਨਹੀਂ, ਕੇਵਲ ਆਪਣੇ ਨਾਲ ਹੈ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਹੀ ਪਿਆਰ ਨਾਲ ਸਰਵਣ ਕਰੀਏ ਜੀ।
ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ।
ਅੰਤਰ ਜਾਮੀ ਉਹ ਅੰਦਰ ਦੀ ਜਾਣਨ ਵਾਲਾ, ਉਹ ਤੇ ਜਦੋਂ ਤੇਰੇ ਅੰਦਰ ਫੁਰਨਾ ਬਣਿਆ ਸੀ ਉਦੋਂ ਹੀ ਉਹ ਮਾਲਕ ਜਾਣ ਗਿਆ, ਕਿਉਂਕਿ ਉਹ ਪਰਮੇਸ਼ਰ ਦਿਲ ਦੀ ਜਾਣਨ ਵਾਲਾ ਹੈ। ਤੇ ਸੱਚ ਜਾਣਿਓ ਮਨੁੱਖ ਤੇ ਬਾਹਰ ਦੇ ਕਰਮਾਂ ਤੋਂ ਪ੍ਰਭਾਵਿਤ ਹੁੰਦਾ ਨਾ, ਪਰ ਉਹ ਪਰਮਾਤਮਾ ਮਨੁੱਖ ਦੇ ਅੰਦਰਲੇ ਕਰਮਾਂ ਤੋਂ ਪ੍ਰਭਾਵਿਤ ਹੁੰਦਾ, ਇਹਦੀ ਨੀਅਤ ਤੋਂ ਪ੍ਰਭਾਵਿਤ ਹੁੰਦਾ ਵੀ ਇਹਦੀ ਨੀਅਤ ਕੀ ਹੈ। ਉਹ ਤੇ ਨੀਅਤ ਵੇਖਦਾ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਪਾੜ ਪਟੋਲਾ ਤਜ ਕਰੀ ਕਮਲੜੀ ਪਹਿਰੇ ਓ, ਫਰੀਦਾ ਜਿੰਨੀ ਵੇਸੀ ਸੌ ਮਿਲੇ ਸੋਈ ਵੇਸ ਕਰੇ। ਕਹਿੰਦੇ ਨੇ ਜਿਹੜੇ ਵੇਸ ਵਿੱਚ ਵੀ ਉਹ ਮਿਲ ਜਾਏ ਮੈਂ ਉਹੀ ਵੇਸ ਕਰਨ ਲਈ ਤਿਆਰ ਹਾਂ। ਪਰ ਮਾਫ ਕਰਿਓ, ਉਹ ਪਰਮਾਤਮਾ ਕਿਸੇ ਦੇ ਭੇਖ ਤੇ ਨਹੀਂ ਜੇ ਰੀਝਦਾ। ਉਹ ਇਹ ਨਹੀਂ ਵਹਿੰਦਾ ਕਿ ਇਹਨੇ ਬੜਾ ਲੰਮਾ ਚੋਲਾ ਪਾਇਆ ਤੇ ਮੈਂ ਇਹਦੇ ਤੋਂ ਪ੍ਰਭਾਵਿਤ ਹੋ ਜਾਵਾਂ। ਉਹ ਇਹ ਨਹੀਂ ਵੇਖਦਾ ਕਿ ਇਹਦੇ ਬੜੇ ਚਿੱਟੇ ਵਸਤਰ ਨੇ ਮੈਂ ਇਹਦੇ ਤੋਂ ਪ੍ਰਭਾਵਿਤ ਹੋ ਜਾਵਾਂ, ਇਹਦੇ ਕੋਲ ਗੱਡੀ ਬੜੀ ਮਹਿੰਗੀ ਹੈ ਮੈਂ ਇਹਦੇ ਤੋਂ ਪ੍ਰਭਾਵਿਤ ਹੋ ਜਾਵਾਂ। ਨਹੀਂ, ਉਹ ਤੇ ਅੰਦਰ ਦ ਨੀਅਤ ਨੂੰ ਵੇਖਦਾ। ਮੇਰੇ ਸਾਹਿਬ ਜੀ ਨੇ ਇਹਦਾ ਜਵਾਬ ਵੀ ਦਿੱਤਾ, ਬਾਣੀ ਵਿੱਚੋਂ ਹੀ ਸਵਾਲ ਦਾ ਜਵਾਬ ਮਿਲੇਗਾ। ਸਾਹਿਬ ਜੀ ਕਹਿਣ ਲੱਗੇ, ਕਾਹੇ ਪਟੋਲਾ ਪਾੜਤੀ, ਕੀ ਲੋੜ ਹੈ ਇਹਨਾਂ ਵਸਤਰਾਂ ਨੂੰ ਪਾੜਨ ਦੀ, ਕਮਲੜੀ ਪੈਰੇ ਨਾਨਕ ਘਰ ਹੀ ਬੈਠਿਆ ਸ਼ੋ ਮਿਲੇ ਜੋ ਨੀਅਤ ਰਾਸ ਕਰੇ। ਕਹਿੰਦੇ ਨੇ ਘਰ ਬੈਠਿਆ ਹੀ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ, ਪਰ ਜੇ ਕਿਤੇ ਆਪਣੀ ਨੀਅਤ ਨੂੰ ਠੀਕ ਕਰ ਲਏ। ਨਾ ਸੂਰਤ ਬੁਰੀ ਹੈ ਨਾ ਸੀਰਤ ਬੁਰੀ ਹੈ, ਬੁਰਾ ਉਹ ਹੈ ਜਿਸ ਕੀ ਕਿ ਨੀਅਤ ਬੁਰੀ ਹੈ। ਸਭ ਤੋਂ ਬੁਰਾ ਉਹ ਹੈ ਜਿਹਦੀ ਨੀਅਤ ਮਾੜੀ ਹੈ। ਕਹਿੰਦੇ ਨੇ ਨੀਅਤ ਨੂੰ ਰਾਸ ਕਰ, ਉਹ ਪਰਮੇਸ਼ਰ ਨੀਅਤ ਵੇਖਦਾ। ਸਾਹਿਬ ਜੀ ਕਹਿੰਦੇ ਨੇ ਉਹ ਅੰਦਰ ਦੀ ਜਾਣਨ ਵਾਲਾ ਹੈ।
ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰੈ ਨਿਰਬਾਨੈ।
ਕਹਿੰਦੇ ਨੇ ਬੰਦਾ ਪਾਪ ਕਰਦਾ ਤੇ ਕਰਕੇ ਫਿਰ ਮੁਕਰਦਾ ਕਿ ਨਹੀਂ ਮੈਂ ਤਾਂ ਕੀਤਾ ਹੀ ਨਹੀਂ, ਭੇਖ ਕਰੈ ਨਿਰਬਾਨੈ। ਹੁਣ ਕਹਿੰਦੇ ਨੇ ਭੇਖ ਇਸ ਤਰ੍ਹਾਂ ਦਾ ਕਰਦਾ, ਲਿਬਾਸ ਇਸ ਤਰ੍ਹਾਂ ਦਾ ਪਹਿਣਦਾ, ਕਿਹੜਾ ਜਿਹੜਾ ਵਿਰਕਤ ਲੋਕਾਂ ਵਾਲਾ ਲਿਬਾਸ ਹੈ, ਉਹ ਲਿਬਾਸ ਪਹਿਣਦਾ ਕਿ ਮੈਨੂੰ ਤੇ ਕਿਸੇ ਗੱਲ ਦੀ ਚਾਹਨਾ ਹੀ ਕੋਈ ਨਹੀਂ, ਮੈਂ ਤੇ ਕਿਸੇ ਗੱਲ ਦੀ ਮੰਗ ਕਰਦਾ ਹੀ ਕੋਈ ਨਹੀਂ। ਨਿਰਵਾਣ ਦਾ ਅਰਥ ਇਹ ਹੁੰਦਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ, ਜਿਹਦੇ ਵਿੱਚ ਮੰਗ ਕੋਈ ਨਾ ਹੋਵੇ। ਤੇ ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਇੱਕ ਭੇਖੀ ਸਾਧੂ ਬੈਠਾ, ਅੱਖਾਂ ਬੰਦ ਕਰਕੇ ਬੈਠਾ, ਸਾਹਮਣੇ ਲੋਟਾ ਰੱਖਿਆ ਹੋਇਆ, ਕੁਝ ਲੋਕ ਆਏ ਉਹਨਾਂ ਨੇ ਕੁਝ ਮਾਇਆ ਲੋਟੇ ਵਿੱਚ ਸੁੱਟੀ ਤੇ ਚਲੇ ਗਏ। ਚੇਲੇ ਨੇ ਕੀ ਕੀਤਾ, ਉਹਨੇ ਇੱਕ ਰੁਪਈਆ ਵਿੱਚੋਂ ਚੁੱਕ ਲਿਆ। ਥੋੜ੍ਹੀ ਦੇਰ ਬਾਅਦ ਇਸ ਦੀਆਂ ਅੱਖਾਂ ਖੁੱਲੀਆਂ ਤੇ ਜਦੋਂ ਲੋਟੇ ਵਿੱਚ ਵੇਖਿਆ ਤੇ ਕੇਵਲ 3 ਰੁਪਈਏ ਨੇ। ਇਸ ਨੇ ਚੇਲੇ ਨੂੰ ਪੁੱਛ ਲਿਆ, ਕਹਿਣ ਲੱਗਾ ਕਿੰਨੀ ਮਾਇਆ ਆਈ? ਕਹਿਣ ਲੱਗਾ ਜੀ 3 ਰੁਪਈਏ ਨੇ। ਤੇ ਜਿਹੜਾ ਅੱਖਾਂ ਬੰਦ ਕਰਕੇ ਬੈਠਾ ਸੀ ਨਾ, ਕਹਿੰਦਾ ਖੜਾਕ ਤੇ ਚੌਹਾਂ ਦਾ ਹੋਇਆ ਸੀ ਤੇ ਆਏ 3 ਹੀ ਨੇ। ਐਸੇ ਜਿਹੜੇ ਪਖੰਡੀ ਨੇ ਨਾ, ਉਹਨਾਂ ਵਾਸਤੇ ਮੇਰੇ ਸਾਹਿਬ ਨੇ ਕਿਹਾ ਸੀ, ਗੱਜ ਸਾਡੇ ਤਹਿ ਤਹਿ ਧੋਤੀਆਂ ਤੇਰੇ ਪਾਇਣ ਤਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਬਗ। ਬੜੇ ਚਮਕਦੇ ਲੋਟੇ ਹੱਥਾਂ 'ਚ ਫੜੇ ਨੇ, ਪਰ ਸਾਹਿਬ ਜੀ ਕਹਿਣ ਲੱਗੇ ਉਹ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਇਹ ਤੇ ਦੁਨੀਆਂ ਨੂੰ ਠੱਗਣ ਵਾਲੇ ਨੇ, ਇਹਨਾਂ ਨੂੰ ਸੰਤ ਨਹੀਂ ਕਿਹਾ ਜਾ ਸਕਦਾ। ਅੱਜ ਵੀ ਵੇਖ ਲਓ ਜਿਹੜੇ ਆਪਣੇ ਆਪ ਨੂੰ ਭਗਵਾਨ ਖਵਾਉਂਦੇ ਸਨ, ਅੱਜ ਕਈ ਕਈ ਕੇਸ ਉਹਨਾਂ 'ਤੇ ਪਏ ਨੇ, ਜੇਲ੍ਹਾਂ ਵਿੱਚ ਸੜਦੇ ਨੇ ਪਏ। ਗੱਲ ਭੇਖ ਦੀ ਨਹੀਂ, ਗੱਲ ਤੇ ਅੰਦਰ ਦੀ ਹੈ। ਪਰ ਸੱਚ ਜਾਣਿਓ, ਬੰਦਾ ਭੇਖ ਤੋਂ ਪ੍ਰਭਾਵਿਤ ਹੁੰਦਾ। ਜੇ ਮੈਂ ਸ਼ਾਇਦ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਕੁਝ ਹਕਾਇਤਾਂ ਲਿਖੀਆਂ ਨੇ, ਉਹਨਾਂ ਵਿੱਚ ਇੱਕ ਹਕਾਇਤ ਹੈ ਉਹ ਕਹਿੰਦੇ ਨੇ ਇੱਕ ਨੌਜਵਾਨ ਰਾਜੇ ਦੇ ਦਰਬਾਰ ਵਿੱਚ ਆ ਗਿਆ ਅਤੇ ਕਹਿਣ ਲੱਗਾ, ਰਾਜਨ ਮੈਨੂੰ ਕੁਝ ਮਾਇਆ ਚਾਹੀਦੀ ਹੈ, 500 ਰੁਪਈਆ, ਮੇਰੀ ਭੈਣ ਦੀ ਸ਼ਾਦੀ ਹੈ। ਅਤੇ ਰਾਜੇ ਨੇ ਕਹਿ ਦਿੱਤਾ, ਹੱਦ ਹੋ ਗਈ, ਤੂੰ ਕੰਮ ਕਾਰ ਕਿਉਂ ਨਹੀਂ ਕਰਦਾ? ਉਸਨੇ ਕਿਹਾ, ਜੀ ਮੈਂ ਕੰਮ ਕਾਰ ਤਾਂ ਕਰਦਾ ਵਾਂ ਪਰ ਪੂਰੀ ਨਹੀਂ ਪੈਂਦੀ, ਕੰਮ ਕੀ ਕਰਨਾ? ਕਹਿਣ ਲੱਗਾ, ਮੈਂ 100 ਰੁਪਈਆ। ਉਸਨੇ ਕਿਹਾ, ਜੇ ਤੂੰ ਆਪਣੇ ਫਨ ਦਾ ਕੋਈ ਕਮਾਲ ਵਿਖਾਉਂਦਾ ਤਾਂ ਮੈਂ ਤੈਨੂੰ ਦੇ ਦਿੰਦਾ, ਇਸ ਤਰ੍ਹਾਂ ਤੇਰੇ ਵਰਗੇ ਬੰਦਿਆਂ ਨੂੰ ਮੈਂ ਪੈਸੇ ਦੇਣ ਲੱਗਾ ਤਾਂ ਮੇਰਾ ਤਾਂ ਖਜ਼ਾਨਾ ਹੀ ਖਾਲੀ ਹੋ ਜਾਏਗਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ। ਕਹਿਣ ਲੱਗੇ, ਮੈਂ ਨਹੀਂ ਦੇ ਸਕਦਾ। ਇਹ ਨੌਜਵਾਨ ਚਲਾ ਗਿਆ। ਕੁਝ ਮਹੀਨਿਆਂ ਬਾਅਦ ਕਹਿੰਦੇ ਨੇ ਕਿ ਰਾਜੇ ਦੇ ਬਾਗ ਵਿੱਚ ਇੱਕ ਸੰਤ ਆ ਗਿਆ, ਬੜਾ ਹੀ ਪਹੁੰਚਿਆ ਹੋਇਆ ਸੰਤ, ਬੜੀ ਚਰਚਾ ਹੋਈ ਉਸ ਸੰਤ ਦੀ, ਇੱਥੋਂ ਤੱਕ ਕਿ ਜਿਹੜਾ ਸੁੱਕਾ ਬਾਗ ਸੀ ਨਾ ਉਹ ਵੀ ਹਰਾ ਹੋ ਗਿਆ, ਕਿਉਂਕਿ ਜੇ ਆਇਆ ਸੀ ਤਾਂ ਬੂਟਿਆਂ ਨੂੰ ਪਾਣੀ ਪੂਣੀ ਪਾਉਂਦਾ ਹੋਣਾ। ਇੰਨੀ ਚਰਚਾ ਹੋਈ ਕਿ ਹੌਲੀ ਹੌਲੀ ਚਰਚਾ ਰਾਜੇ ਦੇ ਦਰਬਾਰ ਤੱਕ ਪਹੁੰਚ ਗਈ, ਰਾਣੀ ਨੂੰ ਵੀ ਪਤਾ ਲੱਗ ਗਿਆ ਅਤੇ ਰਾਣੀ ਨੇ ਕਹਿ ਦਿੱਤਾ, ਰਾਜਨ ਤੇਰੇ ਬਾਗ ਵਿੱਚ ਇੱਕ ਬੜਾ ਪਹੁੰਚਿਆ ਹੋਇਆ ਸੰਤ ਆਇਆ, ਸਾਨੂੰ ਵੀ ਉਹਦੇ ਕੋਲ ਜਾਣਾ ਚਾਹੀਦਾ। ਪਹਿਲਾਂ ਤਾਂ ਨਾ ਨੁੱਕਰ ਕੀਤੀ ਪਰ ਰਾਣੀ ਦੇ ਜ਼ਿਆਦਾ ਜ਼ੋਰ ਪਾਉਣ 'ਤੇ ਮੰਨ ਗਿਆ। ਕਹਿਣ ਲੱਗਾ, ਠੀਕ ਹੈ, ਕੱਲ੍ਹ ਚੱਲਾਂਗੇ ਦਰਸ਼ਨ ਕਰਨ ਵਾਸਤੇ। ਹੁਣ ਜਿੰਨਾ ਵੱਡਾ ਮਨੁੱਖ ਹੋਵੇ ਭੇਟਾ ਵੀ ਉਨੀ ਵੱਡੀ ਲੈ ਕੇ ਤੁਰੇਗਾ। ਇਸ ਮਨੁੱਖ ਨੇ, ਇਸ ਰਾਜੇ ਨੇ ਮੋਤੀਆਂ ਦਾ ਥਾਲ ਲਿਆ, ਹੀਰੇ ਜਵਾਹਰਾਤ, ਨਾਲ ਸੈਨਿਕ ਲਏ, ਰਾਣੀ ਵੀ ਨਾਲ ਹੈ, ਅਤੇ ਚੱਲ ਪਿਆ ਜਾ ਕੇ। ਇਸ ਨੇ ਉਸ ਸੰਤ ਦੇ ਅੱਗੇ ਜਦੋਂ ਮੋਤੀਆਂ ਦਾ ਥਾਲ ਰੱਖਿਆ ਅਤੇ ਸੰਤ ਨੇ ਅੱਖਾਂ ਖੋਲ੍ਹ ਕੇ ਵੇਖਿਆ ਅਤੇ ਕਹਿਣ ਲੱਗਾ, ਇਹ ਕੀ ਹੈ? ਕੋਲ ਵਜ਼ੀਰ ਖੜਾ ਸੀ, ਉਸਨੇ ਕਿਹਾ, ਮਹਾਰਾਜ ਇਹ ਮਾਇਆ ਹੈ, ਤੁਸੀਂ ਇਹਨੂੰ ਪ੍ਰਵਾਨ ਕਰੋ, ਇਹ ਰਾਜੇ ਨੇ ਦਿੱਤੀ ਹੈ, ਇਸ ਤਰ੍ਹਾਂ ਦਾ ਦਾਨੀ ਰਾਜਾ ਤੁਹਾਨੂੰ ਦੁਬਾਰਾ ਨਹੀਂ ਮਿਲਣਾ। ਜਦੋਂ ਇਹ ਸ਼ਬਦ ਕਹੇ ਤਾਂ ਉਸ ਸੰਤ ਨੇ ਠੋਕਰ ਮਾਰੀ, ਉੱਠ ਕੇ ਚਲਾ ਗਿਆ। ਕਹਿਣ ਲੱਗਾ, ਜੇ ਇਸ ਤਰ੍ਹਾਂ ਦਾ ਦਾਨੀ ਰਾਜਾ ਨਹੀਂ ਨਾ ਮਿਲਣਾ ਤਾਂ ਮੇਰੇ ਵਰਗਾ ਤਿਆਗੀ ਤੁਹਾਨੂੰ ਸੰਤ ਵੀ ਨਹੀਂ ਮਿਲਣਾ। ਠੋਕਰ ਮਾਰ ਕੇ ਚਲਾ ਗਿਆ। ਕੁਝ ਦਿਨਾਂ ਬਾਅਦ ਉਹ ਹੀ ਨੌਜਵਾਨ ਫਿਰ ਆਇਆ ਅਤੇ ਆ ਕੇ ਕਹਿਣ ਲੱਗਾ, ਮਹਾਰਾਜ ਕਰ ਦਿਓ ਕਿਰਪਾ, ਮੇਰੇ 'ਤੇ ਦੇ ਦਿਓ 500 ਰੁਪਈਆ। ਅਤੇ ਰਾਜੇ ਨੇ ਕਿਹਾ, ਤੂੰ ਤਾਂ ਪਹਿਲਾਂ ਵੀ ਆਇਆ ਸੈਂ। ਕਹਿਣ ਲੱਗਾ, ਹਾਂ ਮਹਾਰਾਜ ਮੈਂ ਆਇਆ ਸੀ, ਪਰ ਤੂੰ ਤਾਂ ਕਹਿੰਦਾ ਸੀ ਕਿ ਮੈਂ 100 ਰੁਪਈਆ, ਤੂੰ ਤਾਂ ਆਪਣਾ ਕਮਾਲ ਕੋਈ ਵਿਖਾਇਆ ਹੀ ਨਹੀਂ, ਤੈਨੂੰ ਪੈਸੇ ਕਿਵੇਂ ਦਿਆਂ? ਉਹ ਹੱਸ ਕੇ ਕਹਿਣ ਲੱਗਾ, ਜੀ ਮੈਂ ਤਾਂ ਕਮਾਲ ਵਿਖਾਇਆ, ਹੁਣ ਤੁਹਾਨੂੰ ਸਮਝ ਨਾ ਆਵੇ ਤਾਂ ਮੈਂ ਕੀ ਕਰਾਂ? ਉਸਨੇ ਕਿਹਾ, ਉਹ ਕੀ? ਕਹਿਣ ਲੱਗਾ, ਜਿਹੜਾ ਤੇਰੇ ਬਾਗ ਵਿੱਚ ਸੰਤ ਆਇਆ ਸੀ ਨਾ, ਕੋਈ ਹੋਰ ਨਹੀਂ, ਉਹ ਮੈਂ ਹੀ ਸਾਂ। ਹੁਣ ਸੱਚ ਜਾਣਿਓ ਬੰਦਾ ਭੇਖ ਤੋਂ ਕਿੰਨਾ ਪ੍ਰਭਾਵਿਤ ਹੁੰਦਾ। ਭੇਖ ਵੇਖ ਕੇ ਮੋਤੀਆਂ ਦਾ ਥਾਲ ਅੱਗੇ ਰੱਖ ਦਿੱਤਾ। ਜਦੋਂ ਦੱਸਿਆ, ਕਹਿਣ ਲੱਗਾ ਕਿ ਮੈਂ ਉਹੀ ਹਾਂ। ਅਤੇ ਰਾਜਾ ਕਹਿਣ ਲੱਗਾ, ਬੜਾ ਬਦਬਖਤ ਬੰਦਾ ਤੂੰ, ਉਸ ਵੇਲੇ ਮੈਂ ਤੇਰੇ ਅੱਗੇ ਮੋਤੀਆਂ ਦਾ ਥਾਲ ਰੱਖਿਆ, ਤੂੰ ਨਹੀਂ ਚੁੱਕਿਆ ਅਤੇ ਠੋਕਰ ਮਾਰ ਕੇ ਚਲਾ ਗਿਆ। ਅੱਜ ਫੇਰ ਤੂੰ ਆ ਗਿਆ 500 ਰੁਪਈਆ ਮੰਗਣ, ਤੂੰ ਉਦੋਂ ਕਿਉਂ ਨਹੀਂ ਚੁੱਕਿਆ? ਕਹਿਣ ਲੱਗਾ, ਰਾਜਨ ਹਕੀਕਤ ਇਹ ਹੈ ਕਿ ਚੁੱਕ ਮੈਂ ਉਦੋਂ ਵੀ ਸਕਦਾ ਸਾਂ, ਪਰ ਉਦੋਂ ਮੈਂ ਇੱਕ ਸੰਤ ਦੇ ਭੇਖ ਵਿੱਚ ਸਾਂ, ਜੇ ਮੈਂ ਮਾਇਆ ਲੈ ਲੈਂਦਾ ਤਾਂ ਸੰਤ ਦਾ ਭੇਖ ਕਲੰਕਤ ਹੋ ਜਾਣਾ ਸੀ। ਅਸਲ ਵਿੱਚ ਸੰਤ ਉਹ ਹੈ ਜਿਹੜੇ ਇਸ ਭੇਖ ਨੂੰ ਵੇਖ ਕੇ ਇਹਨੂੰ ਵੀ ਕਲੰਕਤ ਨਾ ਹੋਣ ਦੇਣ। ਅੱਜ ਕੱਲ੍ਹ ਦੇ ਬਹੁਤੇ ਸੰਤ ਐਸੇ ਨੇ ਜਿਹੜੇ ਭੇਖ ਨੂੰ ਹੀ ਕਲੰਕਤ ਕਰੀ ਜਾਂਦੇ ਨੇ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕਿ ਪਾਪ ਕਰਦਾ ਕਰਕੇ ਮੁਕਰਦਾ, ਔਰ ਜਿਹੜਾ ਭੇਖ ਹੈ ਨਾ ਉਹ ਐਸਾ ਬਣਾਇਆ ਕਿ ਮੇਰੀ ਤਾਂ ਮੰਗ ਹੀ ਕੋਈ ਨਹੀਂ, ਮੈਂ ਤਾਂ ਬਿਲਕੁਲ ਨਿਸ਼ਕਾਮ ਸੇਵਕ ਹਾਂ, ऐसा भेख बना के लोकां नूं विखांदा है।
जानत दूर तुम है प्रभ नीर।
हे परिपूर्ण परमात्मा, तेनू दूर समझदे ने पर तू ते सब तो नेड़े तू ही है। भगत रविदास जी कहंदे ने ना, कह रविदास हाथ पै नेरे, सहजे होए सो होई। पर कारण की है, मनुख क्यों दूर समझदा? हकीकत यह है कि एक दूरी हुंदी है तन करके, एक हुंदी है मन करके। कई बारी असी वेखदे हां कि बंदा साडे कोल ही बैठा होवे ना, ते साडा मन नहीं उहदे नाल मिलिया, ते किसी ने पूछ लिया जी आह बंदा कौन है जिहड़ा तुहाडे नाल बैठा है। कहन लगा पता नहीं कोई दूर दा ही है, मैं नहीं जानदा। बैठा भावें कोल है पर कहिंदा दूर दा है, मैं नहीं जानदा। कोई हजारां मील दूर बैठा है, उहदा नाम लैण दी डेरे कहिंदा जी मेरा तो बड़े नेड़े दा, मेरे नाल तो बड़ी नेड़ता है उहदी, भावें हजारां मील दूर बैठा है। यही कारण है कि परमात्मा दे नाल मन करके नेड़ता नहीं बनी, और परमेश्वर नूं इह दूर समझदा कि मालक तो बहुत दूर है। पर कहन लगे कह रविदास हाथ पै नेरे, सहजे होए सो होई। कहिंदे ने उह ते हाथ नालों भी नेड़े है। ਕਿਸੇ ਸਰੀਰ ਦੇ ਅੰਗ ਨੂੰ ਚੋਟ ਪਹੁੰਚੇ ਤੇ ਸਭ ਤੋਂ ਪਹਿਲਾਂ ਸਾਡਾ ਸਰੀਰ ਦਾ ਜਿਹੜਾ ਅੰਗ ਉੱਥੇ ਪਹੁੰਚਦਾ ਨਾ, ਉਹ ਹੈ ਹੱਥ। ਹੱਥ ਉੱਥੇ ਸਭ ਤੋਂ ਪਹਿਲਾਂ ਪਹੁੰਚਦਾ। ਪਰ ਕਹਿਣ ਲੱਗੇ ਜਿਹੜਾ ਪਰਮੇਸ਼ਰ ਹੈ ਨਾ, ਉਹ ਤੇ ਹੱਥ ਤੋਂ ਵੀ ਨੇੜੇ ਹੈ, ਉਹ ਤੇ ਹਰ ਵੇਲੇ ਸਾਡੇ ਕੋਲ ਹੈ। ਪਰ ਮਨੁੱਖ ਨੂੰ ਦੂਰ ਕਿਉਂ ਸਮਝਦਾ? ਕਿਉਂਕਿ ਇਹਨੂੰ ਨਜ਼ਰ ਨਹੀਂ ਆਉਂਦਾ। ਇਹ ਹਰੇਕ ਚੀਜ਼ ਨੂੰ ਬਾਹਰ ਵੇਖਦਾ। ਇਹਨੂੰ ਧਨ ਦੌਲਤ ਬਾਹਰੋਂ ਮਿਲਿਆ, ਭੈਣ ਭਰਾ ਬਾਹਰੋਂ ਮਿਲ ਗਿਆ, ਰਿਸ਼ਤੇਦਾਰ ਬਾਹਰੋਂ ਮਿਲ ਗਏ, ਇਹਨੇ ਸਮਝਿਆ ਹੋ ਸਕਦਾ ਪਰਮੇਸ਼ਰ ਵੀ ਬਾਹਰੋਂ ਹੀ ਮਿਲੇਗਾ ਕਿਤੇ। ਪਰ ਜਿਹੜਾ ਅੰਦਰ ਬੈਠਾ ਨਾ, ਉਹ ਨਜ਼ਰ ਨਹੀਂ ਆਉਂਦਾ। ਉਹ ਤੇ ਅੰਦਰ ਬੈਠਾ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਕਹਿੰਦੇ ਨੇ ਉਹ ਤੇਰੇ ਅੰਦਰ ਬੈਠਾ। ਬੰਦਾ ਕਿਤਾਬ ਪੜ੍ਹਦਾ ਨਾ, ਕਿਤਾਬ ਥੋੜ੍ਹੀ ਜਿਹੀ ਅੱਖਾਂ ਤੋਂ ਦੂਰ ਰੱਖੇਗਾ ਤਾਂ ਪੜ੍ਹ ਸਕਾਂਗੇ। ਜੇ ਅੱਖਾਂ ਦੇ ਉੱਪਰ ਕਿਤਾਬ ਰੱਖ ਲਈ ਜਾਏ ਤਾਂ ਨਹੀਂ ਪੜ੍ਹ ਸਕਦੇ, ਅਤੇ ਜਿਹੜਾ ਬੈਠਾ ਹੀ ਅੱਖਾਂ ਦੇ ਵਿੱਚ ਹੋਵੇ ਉਹਨੂੰ ਕਿਵੇਂ ਵੇਖੇ? ਉਹਦੇ ਵਾਸਤੇ ਫਿਰ ਅੰਤਰਮੁਖੀ ਹੋਣ ਦੀ ਲੋੜ ਪੈਂਦੀ ਹੈ। ਮੇਰੇ ਸਾਹਿਬ ਜੀ ਕਹਿ ਰਹੇ ਨੇ ਉਹ ਪਰਮੇਸ਼ਰ ਤੇ ਸਾਰਿਆਂ ਤੋਂ ਨੇੜੇ ਹੈ।
ਉਤ ਤਾਕੈ ਉਤ ਤੀ ਉਤ ਪੇਖੈ ਆਵੈ ਲੋਭੀ ਫੇਰ।
ਠੱਗੀਆਂ ਮਾਰਦਾ, ਚੋਰੀਆਂ ਕਰਦਾ, ਉਤ ਤਾਕੈ ਉਤ ਤੇ ਉਤ ਪੇਖੈ। ਕਹਿੰਦੇ ਨੇ ਕਦੇ ਉੱਧਰ ਵੇਖਦਾ ਕਹੁਦੀ, ਕਦੇ ਉੱਧਰ ਵੇਖਦਾ ਆਵੇ ਲੋਭੀ ਫੇਰ। ਔਰ ਕਹਿੰਦੇ ਨੇ ਲੋਭੀ ਬੰਦਾ, ਲਾਲਚ ਵਸ ਬੰਦਾ ਫਿਰ ਮਾਇਆ ਦੇ ਗੇੜ ਵਿੱਚ ਫਸ ਜਾਂਦਾ ਹੈ।
ਰਹਾਓ ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ।
ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਜਿੰਨੀ ਦੇਰ ਮਨ ਦਾ ਭਰਮ ਨਹੀਂ ਮਿਟਦਾ, ਮਨ ਨੂੰ ਭਰਮ ਪਾਇਆ ਮਾਇਆ ਨੇ, ਤੇ ਮਨ ਦਾ ਭਰਮ ਕੀ ਹੈ? ਮਨ ਦਾ ਭਰਮ ਇਹ ਹੈ, ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮਨ ਦਾ ਐਸਾ ਭਰਮ ਹੈ ਕਿ ਜੋ ਪਰਮੇਸ਼ਰ ਨੂੰ ਸਮਝ ਲਿਆ ਨਾ, ਉਹ ਹੈ ਨਹੀਂ। ਮਨ ਦਾ ਭਰਮ ਕੀ ਹੈ ਕਿ ਜਿਵੇਂ ਇੱਕ ਮਿਰਗ ਵੇਖਦਾ ਦੂਰ ਤੱਕ, ਤੇ ਸੜਕ ਦੇ ਉੱਤੇ ਜਾਂ ਰੇਤ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਤੇ ਸਮਝਦਾ ਕਿ ਬੜਾ ਪਾਣੀ ਹੈ, ਪਾਣੀ ਪੀਣ ਵਾਸਤੇ ਦੌੜਦਾ, ਪਰ ਉੱਥੇ ਜਾ ਕੇ ਵੇਖਦਾ ਕਿ ਪਾਣੀ ਤੇ ਹੋਰ ਅੱਗੇ ਹੈ। ਦੌੜਦੇ ਦੌੜਦੇ ਦੇ ਪ੍ਰਾਣ ਨਿਕਲ ਜਾਂਦੇ ਨੇ ਪਰ ਪਾਣੀ ਨਹੀਂ ਮਿਲਦਾ। ਇਹ ਹੈ ਮਨ ਦਾ ਭਰਮ, ਇਹ ਹੈ ਧੋਖਾ। ਇਸੇ ਤਰ੍ਹਾਂ ਹੀ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਕਿ ਇਹ ਮਨ ਦਾ ਭਰਮ ਹੈ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਰਾਜ ਭਾਗ ਹੁੰਦਿਆਂ ਹੋਇਆਂ ਵੀ ਵਿਛੜ ਕੇ ਦੁਖੀ, ਉਸ ਪਰਮੇਸ਼ਰ ਦੇ ਹੁੰਦਿਆਂ ਹੋਇਆਂ ਵੀ ਭਰਮਾਂ ਵਿੱਚ ਪੈ ਕੇ ਉਹਨੂੰ ਦੂਰ ਸਮਝ ਬੈਠਾ, ਤੇ ਬੰਦਾ ਦੁੱਖ ਭੋਗਦਾ ਹੈ। ਉਹ ਪਰਮੇਸ਼ਰ ਸਾਡੇ ਅੰਗ ਸੰਗ ਹੈ ਪਰ ਉਹਨੂੰ ਇਹ ਦੂਰ ਸਮਝਦਾ, ਇਸ ਕਰਕੇ ਦੁਖੀ ਹੈ। ਕਹਿੰਦੇ ਨੇ ਜਿੰਨੀ ਦੇਰ ਮਨ ਦਾ ਭਰਮ ਨਹੀਂ ਮਿਟਦਾ ਓਨੀ ਦੇਰ ਤਬ ਲੱਗ ਮੁਕਤ ਨਾ ਕੋਈ। ਕਹਿੰਦੇ ਨੇ ਓਨੀ ਦੇਰ ਇਸ ਮਾਇਆ ਦੇ ਜਾਲ ਵਿੱਚੋਂ ਮੁਕਤ ਨਹੀਂ ਹੋਇਆ ਜਾ ਸਕਦਾ ਹੈ।
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਹੇ ਨਾਨਕ ਆਖ, ਜਿਹਦੇ ਤੇ ਉਹ ਦਇਆ ਕਰਦਾ, ਜਿਹਦੇ ਤੇ ਉਹਦੀ ਬਖਸ਼ਿਸ਼ ਹੁੰਦੀ ਹੈ ਨਾ। ਕਹਿਣ ਲੱਗੇ ਅਸਲ ਵਿੱਚ ਕਹੋ ਨਾਨਕ ਦਇਆਲ ਸੁਆਮੀ ਭਗਤ, ਸੰਤ ਭਗਤ ਜਨ ਸੋਈ। ਕਹਿੰਦੇ ਨੇ ਉਹ ਹੀ ਸੇਵਕ ਹੈ, ਉਹ ਹੀ ਭਗਤ ਹੈ, ਉਹ ਹੀ ਸੰਤ ਹੈ ਜਿਹਦੇ ਤੇ ਉਹਦੀ ਦਇਆ ਹੋ ਗਈ ਹੈ। ਮੈਂ ਫਿਰ ਬੇਨਤੀ ਕਰਾਂ, ਭੇਖ ਦਾ ਨਾਮ ਸੰਤ ਨਹੀਂ, ਭੇਖ ਦਾ ਨਾਮ ਸਾਧੂ ਨਹੀਂ, ਔਰ ਭੇਖ ਦਾ ਨਾਮ ਸਿੱਖ ਨਹੀਂ। ਸਿੱਖ ਵੀ ਉਹ ਹੈ ਜਿਹਨੇ ਗੁਰੂ ਦੀ ਗੱਲ ਨੂੰ ਪੱਲੇ ਬੰਨ ਲਿਆ, ਜਿਹਦੇ ਤੇ ਉਸ ਮਾਲਕ ਦੀ ਕਿਰਪਾ ਹੋ ਗਈ ਹੈ ਨਾ। ਅਸਲ ਵਿੱਚ ਉਹ ਸੰਤ ਹੈ, ਉਹ ਹੀ ਸਾਧੂ ਹੈ, ਉਹ ਹੀ ਸੇਵਕ ਹੈ ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣ ਗਿਆ। ਅਤੇ ਗੁਰੂ ਸਵਾਰਿਓ, ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਕਿ ਬੰਦਾ ਉਸ ਪਰਮਾਤਮਾ ਨੂੰ ਦੂਰ ਸਮਝਦਾ ਹੋਇਆ ਲੋਕਾਂ ਦੇ ਨਾਲ ਠੱਗੀਆਂ ਕਰਦਾ, ਪਰਮਾਤਮਾ ਨੂੰ ਦੂਰ ਸਮਝਦਾ, ਪਰ ਹਕੀਕਤ ਵਿੱਚ ਉਹ ਪਰਮਾਤਮਾ ਬਿਲਕੁਲ ਸਾਡੇ ਨੇੜੇ ਹੈ। ਉਹ ਸਾਡੇ ਕਰਮਾਂ ਨੂੰ ਵੇਖ ਰਿਹਾ, ਕਰਮਾਂ ਨੂੰ ਵਾਚ ਰਿਹਾ। ਇਸ ਕਰਕੇ ਸਤਿਗੁਰੂ ਜੀ ਐਸੀ ਤੌਫੀਕ ਬਖਸ਼ਿਸ਼ ਕਰਨ, ਉਸ ਮਾਲਕ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜੀਏ, ਔਰ ਅਸੀਂ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਅੱਜ ਮੈਂ ਵੇਖਦਾ ਕਿ ਸਾਡੇ ਅੰਦਰ ਬੜੀ ਨਫ਼ਰਤ ਦੀ ਅੱਗ ਪੈਦਾ ਹੋ ਰਹੀ ਹੈ, ਪਰ ਲੋੜ ਹੈ ਜੋ ਗੁਰੂ ਨੇ ਸਾਨੂੰ ਪਿਆਰ ਬਖਸ਼ਿਸ਼ ਕੀਤਾ ਨਾ, ਅਸੀਂ ਬਾਣੀ ਦੇ ਨਾਲ ਜੁੜਾਂਗੇ ਅਤੇ ਬਾਣੀ ਦੇ ਵਿੱਚੋਂ ਮਿਠਾਸ ਮਿਲੇਗੀ, ਬਾਣੀ ਦੇ ਵਿੱਚੋਂ ਪਿਆਰ ਮਿਲੇਗਾ, ਔਰ ਇੱਕ ਦੂਜੇ ਦੇ ਨਾਲ ਪਿਆਰ ਕਰੀਏ, ਇੱਕ ਦੂਜੇ ਦਾ ਮਾਣ ਸਨਮਾਨ ਕਰਾਂਗੇ, ਸਾਡਾ ਜਗਤ ਵਿੱਚ ਮਾਣ ਸਨਮਾਨ ਆਪੇ ਹੋ ਜਾਏਗਾ। ਅੱਜ ਲੋੜ ਹੈ ਅਸੀਂ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਜਿੱਥੇ ਗੁਰੂ ਦੇ ਨਾਲ ਸਾਡਾ ਪਿਆਰ ਬਣੇ, ਅਰਦਾਸ ਹੈ ਆਪਸ ਵਿੱਚ ਵੀ ਸਾਡਾ ਪਿਆਰ ਬਣੇ, ਔਰ ਇੱਕ ਮੁੱਠ ਹੋ ਕੇ ਉਸ ਮਾਲਕ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਜੋ ਗੁਰੂ ਨੇ ਮਾਰਗ ਦੱਸਿਆ ਉਸ ਮਾਰਗ ਦੇ ਪਾਂਧੀ ਬਣੀਏ, ਫਿਰ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿੱਥੋਂ ਤੱਕ ਦਾ ਸੁੱਖ ਮਿਲਦਾ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਧੰਨਵਾਦ ਆਪ ਸਮੂਹ ਗੁਰੂ ਸਵਾਰੀਆਂ ਸੰਗਤਾਂ ਦਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਭ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ। ਬੁਲਾਓ ਫਤਿਹ ਜੀਓ, ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਬੁਲਾਵਾਂਗੇ ਜੀ। ਪਿਆਰ ਨਾਲ ਸਰਵਣ ਕਰੀਏ ਜੀ।
ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।